ਰੱਤਾ ਪੈਨਣ ਮਨ ਰੱਤਾ ਸੁਪੇਦੀ ਸਤਦਾਨ।
ਧੰਨ ਗੁਰੂ ਨਾਨਕ ਦੇਵ ਮਹਾਰਾਜ, ਕਿੰਨਾ ਸੁੰਦਰ ਉਪਦੇਸ਼ ਸਾਨੂੰ ਦੇ ਰਹੇ ਨੇ। ਰੱਤਾ ਪਹਿਨਣ ਮਨ ਰੱਤਾ, ਕਹਿਣ ਲੱਗੇ ਬਾਬਾ ਜੀ ਸਾਡਾ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ। ਰੱਤਾ ਪਹਿਨਣ, ਇਹ ਲਾਲ ਰੰਗ ਦਾ ਪੁਸ਼ਾਕਾ ਅਸੀਂ ਪਹਿਨਿਆ ਹੋਇਆ, ਇਹ ਲਾਲ ਰੰਗ ਦੀ ਪੁਸ਼ਾਕ ਅਸੀਂ ਪਾਈ ਹੋਈ ਹੈ। ਸੁਪੇਦੀ ਸਤਦਾਨ, ਰੱਤਾ ਕਹਿੰਦੇ ਨੇ ਲਾਲ ਨੂੰ, ਜਿਹੜਾ ਮਨ ਵਾਹਿਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਨਾ, ਇਹੀ ਅਸੀਂ ਲਾਲ ਰੰਗ ਦਾ ਬਸਤਰ ਪਹਿਨਿਆ ਹੋਇਆ। ਕਈ ਪ੍ਰੇਮੀ ਜਿਨ੍ਹਾਂ ਨੂੰ ਗੁਰਬਾਣੀ ਦੀ ਇੰਨੀ ਸਮਝ ਨਹੀਂ ਨਾ ਹੁੰਦੀ, ਅਤੇ ਜੇ ਉਹਨਾਂ ਨੂੰ ਕਹਿ ਦਈਏ ਵੀ ਲਾਲ ਕੱਪੜੇ ਨਹੀਂ ਪਾਉਣੇ ਜਾਂ ਹਰੇ ਨਹੀਂ ਪਾਉਣੇ, ਉਹ ਕਹਿੰਦੇ ਬਾਣੀ ਵਿੱਚ ਤਾਂ ਲਿਖਿਆ ਹੋਇਆ ਲਾਲ ਰੰਗ ਤਿਸ ਕੋ ਲਗਾ ਜਿਸਕੀ ਵਡ ਭਾਗਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਉਹ ਕਿਹੜਾ ਲਾਲ ਰੰਗ ਹੈ, ਕਿਹੜੇ ਲਾਲ ਰੰਗ ਦੀ ਗੱਲ ਗੁਰੂ ਮਹਾਰਾਜ ਕਹਿ ਰਹੇ ਨੇ। ਉਹ ਆਹ ਲਾਲ ਰੰਗ ਹੈ, ਰੱਤਾ ਪਹਿਨਣ ਮਨ ਰੱਤਾ, ਜਿਹੜਾ ਵਾਹਿਗੁਰੂ ਦੇ ਨਾਮ ਦੇ ਪ੍ਰੇਮ ਦੇ ਵਿੱਚ, ਨਾਮ ਦੇ ਰੰਗ ਵਿੱਚ ਮਨ ਰੰਗਿਆ ਹੋਇਆ, ਇਹ ਲਾਲ ਰੰਗ ਦਾ ਬਸਤਰ ਹੈ। ਸੁਪੇਦੀ ਸਤਦਾਨ, ਅਤੇ ਜਿਹੜਾ ਸਤ ਦਾ ਅਰਥ ਹੈ ਸਤ ਪ੍ਰਤੱਗੀ ਹੋਣਾ, ਸਦਾਚਾਰੀ ਹੋਣਾ, ਅਤੇ ਨਾਲ ਹੀ ਸ੍ਰੇਸ਼ ਦਾਨ ਕਰਨਾ। ਇਹ ਸੁਪੇਦੀ ਦਾ ਅਰਥ ਹੈ ਅਸੀਂ ਸਫੈਦ ਰੰਗ ਦੀ, ਵਾਈਟ ਰੰਗ ਦੀ ਪੁਸ਼ਾਕ ਪਹਿਨੀ ਹੋਈ ਹੈ।
ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਾਬਾ ਜੀ ਨੀਲੀ ਪੁਸ਼ਾਕ ਇਹ ਅਸਾਂ ਪਹਿਨੀ ਹੋਈ ਹੈ, ਸਿਆਹੀ ਕਦਾ ਕਰਨੀ। ਸਿਆਹੀ ਦਾ ਅਰਥ ਹੈ ਜਿਹੜੀ ਪਾਪਾਂ ਦੀ ਸਿਆਹੀ ਹੈ, ਪਾਪਾਂ ਦੀ ਕਲ ਸਾਡੇ ਮਨ ਨੂੰ ਲੱਗੀ ਹੋਈ ਹੈ। ਜਨਮ ਜਨਮ ਕੋ ਇਸ ਮਨ ਕੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਇਹ ਜਿਹੜੀ ਕਾਲਾ ਕਾਲੀ ਸਿਆਹੀ ਸਾਡੇ ਮਨ ਨੂੰ ਲੱਗੀ ਹੋਈ ਹੈ, ਕਦਾ ਕਰਨੀ, ਇਹਨੂੰ ਕੱਟਣਾ, ਇਹਨੂੰ ਨਾਸ਼ ਕਰਨਾ, ਇਹਨੂੰ ਹਟਾਉਣਾ, ਇਹ ਅਸੀਂ ਨੀਲੀ ਪੁਸ਼ਾਕ ਪਹਿਨੀ ਹੋਈ ਹੈ। ਜਿਹੜੀ ਪਾਪਾਂ ਦੀ ਕਾਲਸ ਨੂੰ ਦੂਰ ਕਰਨਾ ਹੈ, ਇਹ ਨੀਲੀ ਪੁਸ਼ਾਕ ਹੈ। ਪਹਿਰਨ ਪੈਰ ਧਿਆਨ, ਅਤੇ ਪਹਿਰਨ ਦਾ ਅਰਥ ਹੈ ਇੱਕ ਵੱਡਾ ਚੋਗਾ, ਜਿਹੜਾ ਗੋਡਿਆਂ ਤੋਂ ਵੀ ਹੇਠਾਂ, ਜਿਹਨੂੰ ਆਪਾਂ ਓਵਰਕੋਟ ਕਹਿ ਦਈਏ ਹੁਣ ਦੇ ਹਿਸਾਬ ਦੇ ਨਾਲ, ਉਹ ਇਹ ਹੈ ਪੈਰ ਧਿਆਨ, ਜਿਹੜਾ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਕਰਨਾ ਹੈ।
ਕਮਰ ਬੰਦ ਸੰਤੋਖ ਕਾ ਧਨ ਜੋਵਨ ਤੇਰਾ ਨਾਮ।
ਲੋਕ ਕਈ ਆਪਣੇ ਲੱਕ ਨੂੰ ਕਮਰ ਬੰਦ, ਕਮਰ ਕੱਸਾ ਵੀ ਕਰਦੇ ਨੇ। ਹੁਣ ਕਮਰ ਕੱਸੇ ਦੀ ਥਾਂ 'ਤੇ ਆ ਬੈਲਟ ਆ ਗਈ ਹੈ, ਅਸੀਂ ਬੈਲਟ ਪਾ ਲੈਂਦੇ ਹਾਂ ਪੈਂਟਾਂ ਨੂੰ। ਹਜ਼ੂਰ ਕਹਿੰਦੇ ਨੇ ਕਮਰ ਬੰਦ ਸੰਤੋਖ ਕਾ, ਬਈ ਜਿਹੜਾ ਮਨ ਵਿੱਚ ਸੰਤੋਖ ਧਾਰਨ ਕੀਤਾ ਹੋਇਆ, ਇਹ ਅਸੀਂ ਕਮਰ ਬੰਦ, ਇਹ ਅਸੀਂ ਕਮਰ ਕੱਸਾ ਕੀਤਾ ਹੋਇਆ, ਇਹ ਵੀ ਪੁਸ਼ਾਕ ਦੇ ਵਿੱਚ ਹੀ ਆਉਂਦਾ, ਲਿਬਾਸ ਦੇ ਵਿੱਚ ਹੀ ਆਉਂਦਾ। ਤਨ ਜੋਬਨ ਤੇਰਾ ਨਾਮ, ਹਜ਼ੂਰ ਕਹਿੰਦੇ ਹੈ ਵਾਹਿਗੁਰੂ ਤੇਰਾ ਨਾਮ ਹੀ ਸਾਡਾ ਤਨ ਤੇ ਜੋਬਨ ਹੈ। ਜਿਵੇਂ ਤਨ ਤੇ ਜਵਾਨੀ ਦੀ ਖੁਸ਼ੀ ਹੁੰਦੀ ਆ ਬੰਦੇ ਨੂੰ, ਹਜ਼ੂਰ ਕਹਿੰਦੇ ਤੇਰਾ ਨਾਮ ਹੀ ਸਾਡੇ ਲਈ ਤਨ ਹੈ, ਤੇਰਾ ਨਾਮ ਹੀ ਸਾਡੇ ਲਈ ਜੋਬਨ ਹੈ। ਜੋ ਮਾਇਆ ਅਤੇ ਜਵਾਨੀ ਵਿੱਚੋਂ ਖੁਸ਼ੀ ਮਿਲਦੀ ਹੈ, ਉਹ ਸਾਨੂੰ ਤੇਰੇ ਨਾਮ ਤੋਂ ਪ੍ਰਾਪਤ ਹੋ ਰਹੀ ਹੈ।
ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਐ ਮਨ ਮੈਂ ਚੱਲੇ ਬੇਕਾਰ ਰਹਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਜੇ ਬੰਦ ਵਿੱਚ ਆਪਣੇ ਸਤਿਕਾਰਯੋਗ ਪਿਤਾ ਜੀ ਨੂੰ ਆਖਿਆ, ਬਾਬਾ ਜੀ ਇਸ ਆਤਮਕ ਅਤੇ ਦੈਵੀ ਪੁਸ਼ਾਕ ਤੋਂ ਬਿਨਾਂ ਜਿਹੜਾ ਕੁਛ ਹੋਰ ਪਹਿਨਣਾ ਹੈ, ਚਟਕੀਲਾ ਪਟਕੀਲਾ, ਉਹਨੂੰ ਪਹਿਨ ਕੇ ਖੁਸ਼ੀ ਪ੍ਰਾਪਤ ਕਰਨੀ ਹੈ ਅਤੇ ਖੁਆਰ ਕਰਨ ਵਾਲੀ ਹੈ। ਜਿਸ ਪਹਿਨਣ ਦੇ ਨਾਲ ਮਨ ਦੇ ਵਿੱਚ ਵਿਕਾਰ ਚੱਲਦੇ ਨੇ ਅਤੇ ਸਰੀਰ ਵੀ ਪੀੜਤ ਹੋ ਜਾਂਦਾ ਹੈ, ਇਹੋ ਜਿਹੀ ਪੁਸ਼ਾਕ ਅਸੀਂ ਪਹਿਨਣ ਲਈ ਕਦੀ ਵੀ ਤਿਆਰ ਨਹੀਂ, ਅਤੇ ਸਾਨੂੰ ਵੀ ਇਹਨਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ। ਲਾਲ ਰੰਗ ਦੀ ਪੁਸ਼ਾਕ ਕਿਉਂ ਸਤਿਗੁਰੂ ਨੇ ਮਨ੍ਹਾ ਕੀਤੀ? ਕਲਗੀਧਰ ਪਾਤਸ਼ਾਹ ਦੇ ਸਮੇਂ ਦੀ ਇੱਕ ਇਤਿਹਾਸਕ ਘਟਨਾ ਆਉਂਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਕਿਸੇ ਪ੍ਰੇਮੀ ਨੇ ਲਿਆ ਕੇ ਸੂਹੇ ਰੰਗ ਦੀ ਪੁਸ਼ਾਕ ਹਾਜ਼ਰ ਕੀਤੀ ਅਤੇ ਗੁਰੂ ਮਹਾਰਾਜ ਨੇ ਉਹਦਾ ਪ੍ਰੇਮ ਤਾਂ ਕਿ ਉਸ ਪੁਸ਼ਾਕ ਨੂੰ ਪਹਿਨ ਲਿਆ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪੁਸ਼ਾਕ ਨੂੰ ਪਹਿਨ ਕੇ ਬਾਹਰ ਨਿਕਲੇ ਤਾਂ ਕਹਿੰਦੇ ਨੇ ਬਹੁਤ ਸਾਰੇ ਗੁਰਸਿੱਖਾਂ ਨੇ ਸਤਿਗੁਰੂ ਦੇ ਦਰਸ਼ਨ ਕੀਤੇ। ਉਹਨਾਂ ਦੇ ਵਿੱਚ ਇਹ ਕੋਈ ਨੌਜਵਾਨ ਬੀਬੀ ਵੀ ਸੀ, ਔਰ ਉਹਦੇ ਮਨ ਦੇ ਵਿੱਚ ਐਸਾ ਖਿਆਲ ਪੈਦਾ ਹੋਇਆ ਵੀ ਜੇ ਕਿਧਰੇ ਮੇਰੀ ਸਤਿਗੁਰੂ ਮਹਾਰਾਜ ਦੇ ਨਾਲ ਮੈਰਿਜ ਹੋ ਜਾਵੇ ਤਾਂ ਹੋਰ ਇਸ ਤੋਂ ਵੱਧ ਮੈਨੂੰ ਹੋਰ ਕੀ ਚਾਹੀਦਾ। ਹੁਣ ਉਹ ਸਿਰਫ ਪੁਸ਼ਾਕ ਦਾ ਅਸਰ ਸੀ, ਅਤੇ ਹੁਣ ਉਸ ਪਰਿਵਾਰ ਨੇ ਸੋਚਿਆ ਵੀ ਹੁਣ ਆਪਾਂ ਕੀ ਕਰੀਏ, ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਘਰ ਬੁਲਾਉਣ ਦੀ ਖਾਤਰ ਇੱਕ ਬਹਾਨਾ ਬਣਾਇਆ। ਉਹਨਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਸਾਡੇ ਘਰ ਦੇ ਵਿੱਚ ਲੰਗਰ ਛਕੋ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਛਕਣ ਵਾਸਤੇ ਉਸ ਘਰ ਦੇ ਵਿੱਚ ਚਲੇ ਗਏ ਔਰ ਉੱਥੇ ਪਰਿਵਾਰ ਨੇ ਬੈਠ ਕੇ ਅਤੇ ਉਸ ਬੀਬੀ ਨੇ ਬੈਠ ਕੇ ਸਤਿਗੁਰੂ ਮਹਾਰਾਜ ਦੇ ਨਾਲ ਕੁਛ ਅਜਿਹੇ ਵਿਚਾਰ ਸ਼ੁਰੂ ਕਰ ਦਿੱਤੇ ਅਤੇ ਉਸ ਬੀਬੀ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਧਾ ਤਾਂ ਕੁਝ ਨਹੀਂ ਸੀ ਆਖ ਸਕਦੀ, ਉਹਨੇ ਇੰਨਾ ਹੀ ਆਖਿਆ, ਕਹਿਣ ਲੱਗੀ ਵੀ ਸਤਿਗੁਰੂ ਜੀ, ਮੇਰੇ ਮਨ ਦੀ ਇੱਛਾ ਹੈ ਕਿ ਤੁਹਾਡੇ ਵਰਗਾ ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ। ਇਹ ਕਹਿਣ ਦਾ ਢੰਗ ਸੀ, ਸਤਿਗੁਰੂ ਦਾ ਸਤਿਕਾਰ ਵੀ ਰੱਖਣਾ ਸੀ। ਉਸ ਵੇਲੇ ਕਲਗੀਧਰ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਉਸਦੇ ਮਨ ਦੀ ਹਾਲਤ ਨੂੰ ਸਮਝ ਕੇ ਕਹਿਣ ਲੱਗੇ ਅਤੇ ਫਿਰ ਮੇਰੇ ਵਰਗਾ ਤਾਂ ਮੈਂ ਹੀ ਹਾਂ, ਤੂੰ ਅੱਜ ਤੋਂ ਮੇਰੀ ਧਰਮ ਦੀ ਮਾਂ ਅਤੇ ਮੈਂ ਤੇਰਾ ਧਰਮ ਦਾ ਪੁੱਤਰ। ਇੰਨਾ ਕਹਿ ਕੇ ਉਸਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ। ਉਸ ਤੋਂ ਬਾਅਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਸਾਰੇ ਸਿੰਘਾਂ ਨੂੰ ਇਕੱਤਰ ਕੀਤਾ ਅਤੇ ਕਹਿਣ ਲੱਗੇ ਵੀ ਇਹ ਲਾਲ ਅਤੇ ਸੂਹਾ ਰੰਗ ਨਹੀਂ ਤੁਸੀਂ ਪਹਿਨਣਾ, ਇਸ ਦਾ ਬੁਰਾ ਅਸਰ ਦੂਸਰੇ ਦੇ ਮਨ 'ਤੇ ਪੈਂਦਾ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਹੀ ਇਸ ਗੱਲ ਤੋਂ ਪਹਿਲਾਂ ਸਾਨੂੰ ਮਨਾਹੀ ਕਰ ਦਿੱਤੀ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀਆ ਮਨ ਮਹਿ ਚੱਲੇ ਵਿਕਾਰ। ਬਾਬਾ ਜੀ, ਜਿਹੜਾ ਹੋਰ ਕੁਛ ਪਹਿਨਣਾ ਹੈ ਸਾਦੀ ਪੁਸ਼ਾਕ ਤੋਂ ਬਿਨਾਂ, ਚਟਕੀਲਾ ਪਟਕੀਲਾ ਜਿਹੜਾ ਕੋਈ ਵੀ ਕੱਪੜਾ ਪਹਿਨਣਾ ਹੈ ਅਤੇ ਉਸਨੂੰ ਪਹਿਨਣ ਦੀ ਖੁਸ਼ੀ ਉੱਤੇ ਖੁਆਰ ਕਰਨ ਵਾਲੀ ਹੈ, ਜਿਸ ਨੂੰ ਪਹਿਨਣ ਦੇ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਨੇ, ਵਿਕਾਰਾਂ ਦੇ ਹੜ ਆ ਜਾਂਦੇ ਨੇ ਅਤੇ ਸਰੀਰ ਵਿੱਚ ਵੀ ਰੋਗ ਪੈਦਾ ਹੋ ਜਾਂਦੇ ਨੇ, ਸਰੀਰ ਵੀ ਪੀੜਤ ਹੋ ਜਾਂਦਾ ਹੈ, ਵੀ ਇਹੋ ਜਿਹੀ ਪੁਸ਼ਾਕ ਤੋਂ ਹਰ ਗੁਰਸਿੱਖ ਮਾਈ ਭਾਈ ਨੇ ਬਚ ਕੇ ਹੀ ਰਹਿਣਾ ਹੈ। ਹੁਣ ਅੱਗੇ ਬਾਬਾ ਜੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿਣ ਲੱਗਾ ਸੱਚੇ ਪਾਤਸ਼ਾਹ, ਜੇ ਤੁਹਾਡਾ ਘਰੇ ਦਿਲ ਨਹੀਂ ਲੱਗਦਾ, ਚਲੋ ਮੈਂ ਤੁਹਾਨੂੰ ਰਾਏ ਬੁਲਾਰ ਦੀ ਫੌਜ ਵਿੱਚ ਹੀ ਭਰਤੀ ਕਰਵਾ ਦਿੰਦਾ ਹਾਂ, ਤੁਸੀਂ ਸੂਰਬੀਰ ਹੋ ਕੇ ਜੰਗ ਯੁੱਧ ਕਰਨਾ ਅਤੇ ਨਾਲੇ ਮੇਰੀ ਖੁਸ਼ੀ ਅਤੇ ਨਾਲੇ ਤੁਹਾਨੂੰ ਸੰਸਾਰ ਦੇ ਵਿੱਚ ਇੱਜ਼ਤ ਪ੍ਰਾਪਤ ਹੋਵੇਗੀ, ਕਿਉਂਕਿ ਜਿਹੜੀ ਫੌਜ ਦੀ ਨੌਕਰੀ ਹੈ ਉਹਨੂੰ ਸਾਡੇ ਸਮਾਜ ਦੇ ਵਿੱਚ ਬਹੁਤ ਅੱਛੀ ਗਿਣਿਆ ਜਾਂਦਾ ਅਤੇ ਲੋਕ ਉਹਨਾਂ ਦੀ ਰਿਸਪੈਕਟ ਵੀ ਕਰਦੇ ਨੇ, ਇਸੇ ਲਈ ਫੌਜ ਦੀ ਨੌਕਰੀ ਨੂੰ ਜਿਹੜੇ ਮਹਾਂਪੁਰਖਾਂ ਨੇ ਵੀ ਅਤੇ ਗੁਰਸਿੱਖਾਂ ਨੇ ਵੀ ਅਤੇ ਹੋਰ ਸਿਆਣੇ ਲੋਕਾਂ ਨੇ ਵੀ ਇਸ ਨੂੰ ਅੱਛਾ ਸਮਝਿਆ। ਹੁਣ ਬਾਬਾ ਕਾਲੂ ਜੀ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਇਹ ਪੇਸ਼ਕਸ਼ ਕੀਤੀ, ਕਹਿਣ ਲੱਗੇ ਤੁਸੀਂ ਘੋੜਾ ਸਵਾਰ ਸਿਪਾਹੀ ਬਣੋ, ਮੈਂ ਤੁਹਾਨੂੰ ਰਾਏ ਬੁਲਾਰ ਦੀ ਫੌਜ ਦੇ ਵਿੱਚ ਸਿਪਾਹੀ ਭਰਤੀ ਕਰਵਾ ਦਿੰਦਾ ਹਾਂ। ਅਤੇ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀ ਆਖਿਆ, ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਤ ਚੜ੍ਹਿਆ ਤਨ ਪੀੜੀਏ ਮਨ ਮਹਿ ਚੱਲੇ ਵਿਕਾਰ, ਰਹਾਓ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਕਹਿਣ ਲੱਗੇ ਬਾਬਾ ਜੀ, ਜੋ ਕੋਈ ਤੁਸੀਂ ਆਖਦੇ ਹੋ ਉਹ ਵੀ ਠੀਕ ਹੈ, ਪਰ ਮੈਂ ਤਾਂ ਐਸੇ ਘੋੜਿਆਂ ਦੀ ਅਸਵਾਰੀ ਕਰ ਰਿਹਾ ਹਾਂ ਅਤੇ ਉਸ ਤੋਂ ਬਿਨਾਂ ਹੋਰ ਅਸਵਾਰੀਆਂ 'ਤੇ ਚੜ੍ਹਨਾ, ਹੋਰ ਘੋੜਿਆਂ 'ਤੇ ਅਸਵਾਰ ਹੋਣਾ, ਜਿਹੜੀ ਉਸਦੀ ਖੁਸ਼ੀ ਹੈ ਉਹ ਵੀ ਸਾਨੂੰ ਖੁਆਰ ਕਰਨ ਵਾਲੀ ਜਾਪਦੀ ਹੈ। ਜਿਤ ਚੜ੍ਹਿਆ ਤਨ ਪੀੜੀਆ ਮਨ ਮਹਿ ਚੱਲੇ ਵਿਕਾਰ, ਵੀ ਜਿਸ ਅਸਵਾਰੀਆਂ 'ਤੇ, ਘੋੜਿਆਂ 'ਤੇ, ਹਾਥੀਆਂ 'ਤੇ ਅਸਵਾਰ ਹੋ ਕੇ ਅਤੇ ਮਨ ਦੇ ਵਿੱਚ ਹੰਕਾਰ ਅਤੇ ਵਿਕਾਰਾਂ ਦੇ ਹੜ ਚੱਲ ਪੈਣ ਅਤੇ ਸਰੀਰ ਵੀ ਪੀੜਤ ਹੋ ਜਾਵੇ, ਅਤੇ ਅਸੀਂ ਇਹੋ ਜਿਹੀ ਅਸਵਾਰੀ 'ਤੇ ਚੜ੍ਹਨ ਵਾਸਤੇ ਵੀ ਤਿਆਰ ਨਹੀਂ ਹਾਂ। ਇਹਦਾ ਮਤਲਬ ਇਹ ਹੈ ਵੀ ਅਸੀਂ ਜਦੋਂ ਕਿਸੇ ਵੀ ਅਸਵਾਰੀ 'ਤੇ ਵੀ ਸਫ਼ਰ ਕਰਦੇ ਹਾਂ ਨਾ, ਉਹਦਾ ਵੀ ਅਸਰ ਸਾਡੇ ਮਨ 'ਤੇ ਹੁੰਦਾ। ਤੁਸੀਂ ਆਪ ਹੀ ਅੰਦਾਜ਼ਾ ਲਾ ਕੇ ਦੇਖੋ, ਜਦੋਂ ਆਪਾਂ ਕਿਸੇ ਸਾਦੀ ਕਾਰ 'ਤੇ ਸਫ਼ਰ ਕਰਦੇ ਹਾਂ ਤਾਂ ਸਾਡਾ ਮਨ ਵੀ ਅਤੇ ਸੰਤੁਲਨ ਵੀ ਬਰਾਬਰ ਰਹੇਗਾ। ਜਦੋਂ ਕਿਸੇ ਮਹਿੰਗੀ ਕਾਰ ਦੇ ਉੱਤੇ, ਮਹਿੰਗੀ ਗੱਡੀ 'ਤੇ ਆਪਾਂ ਚੜ੍ਹ ਕੇ ਜਾਂਦੇ ਹਾਂ ਅਤੇ ਫਿਰ ਇੱਧਰ ਉੱਧਰ ਵੇਖਦੇ ਹਾਂ, ਕੋਈ ਸਾਨੂੰ ਵੇਖਦਾ ਕਿ ਸਾਡੀ ਕਿੰਨੀ ਕੱਚੀ ਹੈ, ਕਿਹੜੀ ਕਾਰ ਹੈ, ਇਹ ਸਾਡੀ ਹਾਲਤ ਹੈ ਮਨ ਦੀ, ਸੋਚਣ ਦੀ ਲੋੜ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਜੇ ਵਾਹਿਗੁਰੂ ਨੇ ਤੁਹਾਨੂੰ ਚੰਗੇ ਕੱਪੜੇ ਦਿੱਤੇ ਨੇ, ਖਾਣ ਲਈ ਚੰਗੇ ਭੋਜਨ ਦਿੱਤੇ ਨੇ, ਪਹਿਨਣ ਦੇ ਲਈ ਚੰਗੀਆਂ ਸਵਾਰੀਆਂ ਵੀ ਦਿੱਤੀਆਂ ਨੇ, ਪਰ ਕਦੀ ਰੱਬ ਨੂੰ ਨਹੀਂ ਭੁੱਲਣਾ, ਕਦੇ ਗੁਰੂ ਨੂੰ ਹੀ ਨਹੀਂ ਭੁੱਲਣਾ। ਹਮੇਸ਼ਾ ਜਦੋਂ ਵੀ ਗੱਡੀ ਵਿੱਚ ਬੈਠੋ ਸਾਦਗੀ ਵਿੱਚ ਬੈਠੋ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ ਜਾਂ ਬਾਣੀ ਦੀ ਕੈਸਟ ਸੀ ਡੀ ਸੁਣੋ, ਤੁਹਾਡਾ ਧਿਆਨ ਹੋਰ ਪਾਸੇ ਨਾ ਜਾਵੇ। ਨਹੀਂ ਤਾਂ ਸਤਿਗੁਰੂ ਕਹਿੰਦੇ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਜਿਹੜੀਆਂ ਹੋਰ ਐਸੀਆਂ ਅਸਵਾਰੀਆਂ ਨੇ ਉਹ ਤਾਂ ਉਹਨਾਂ 'ਤੇ ਚੜ੍ਹਨਾ, ਅਤੇ ਜਿਹੜੀ ਚੜ੍ਹਨ ਦੀ ਖੁਸ਼ੀ ਹੈ ਉਹ ਵੀ ਮਨੁੱਖ ਨੂੰ ਖੁਆਰ ਕਰਦੀ ਹੈ। ਜਿੱਤ ਚੜ੍ਹਿਆ ਤਨ ਪੀੜੀਆ ਮਨ ਮਹਿ ਚੱਲੇ ਵਿਕਾਰ, ਵੀ ਜਿੰਨਾ ਅਸਵਾਰੀਆਂ 'ਤੇ ਚੜ੍ਹ ਕੇ ਮਨ ਵਿੱਚ ਵਿਕਾਰ ਚੱਲ ਪੈਣ ਅਤੇ ਸਰੀਰ ਵੀ ਪੀੜਤ ਹੋ ਜਾਵੇ, ਅਤੇ ਵੀ ਇਹੋ ਜਿਹੀਆਂ ਸਵਾਰੀਆਂ 'ਤੇ ਵੀ ਚੜ੍ਹਨ ਤੋਂ ਹਮੇਸ਼ਾ ਲਈ ਬਚ ਕੇ ਹੀ ਰਹਿਣ ਦੀ ਲੋੜ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਬਾਬਾ ਜੀ ਨੂੰ ਜੋ ਸੂਰਬੀਰਾਂ ਦੇ ਪਾਸ ਸਾਜੋ ਸਾਮਾਨ ਹੁੰਦਾ ਹੈ, ਘੋੜਾ ਹੁੰਦਾ ਹੈ, ਸ਼ਸਤਰ ਬਸਤਰ ਹੁੰਦੇ ਨੇ, ਘੋੜਿਆਂ ਦਾ ਸਾਜੋ ਸਾਮਾਨ ਹੁੰਦਾ ਹੈ, ਉਹਦੇ ਬਾਰੇ ਬਾਬਾ ਜੀ ਨੂੰ ਕੀ ਦੱਸ ਰਹੇ ਨੇ ਸੰਗਤਾਂ ਪ੍ਰੇਮ ਦੇ ਨਾਲ ਸੁਣੋ।
ਘੋੜੇ ਪਾਖਰ ਸੋਹਣੇ ਸਾਖਤ ਬੁੱਝਣ ਤੇਰੀ ਵਾਟ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਬਾ ਜੀ, ਅਸੀਂ ਤੇ ਅਜਿਹੇ ਘੋੜਿਆਂ 'ਤੇ ਅਸਵਾਰ ਹੋ ਰਹੇ ਹਾਂ, ਆ ਜਿਹੜੇ ਸਰਵਣ ਮੰਨਣ ਨਿਧਿਆਸਨ ਇਹ ਸਾਧਨ ਨੇ, ਇਹੀ ਮਾਨੋ ਘੋੜੇ ਨੇ, ਜਾਂ ਸੱਤ ਘੋੜੇ ਲੈ ਚੱਲ, ਸੱਤ ਸੰਤੋਖ ਆਦਿਕ ਜਿਹੜੇ ਦੈਵੀ ਗੁਣ ਇਹੀ ਘੋੜੇ ਨੇ। ਪਾਖਰ ਇਹਨਾਂ ਦੇ ਉੱਤੇ ਫੁਲਾਦੀ ਝੁੱਲ ਵੀ ਪਾਏ ਹੋਏ ਨੇ, ਕਿਉਂਕਿ ਜਿਹੜੇ ਸੂਰਬੀਰਾਂ ਦੇ ਪਾਸ ਘੋੜੇ ਹੁੰਦੇ ਸਨ ਅਤੇ ਸੂਰਬੀਰ ਵੀ ਸੰਜੋਗ ਪਾਉਂਦੇ ਸਨ ਅਤੇ ਘੋੜਿਆਂ ਉੱਤੇ ਵੀ ਇੱਕ ਫੁਲਾਦੀ ਝੁੱਲ ਪਾਉਂਦੇ ਸਨ, ਘੋੜਿਆਂ ਦੀ ਵੀ ਸੰਜੋਗ ਹੁੰਦੀ ਸੀ, ਉਹਨੂੰ ਪਾਖਰ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਵੀ ਜਿਹੜੇ ਸੱਤ ਸੰਤੋਖ ਆਦਿਕ ਗੁਣ ਨੇ ਇਹ ਘੋੜੇ ਨੇ, ਅਤੇ ਪਾਖਰ ਵੀ ਜਿਹੜਾ ਵਾਹਿਗੁਰੂ ਦਾ ਪ੍ਰੇਮ ਹੈ ਇਹ ਮਾਨੋ ਅਸੀਂ ਲੋਹੇ ਦਾ ਚੁੱਲ ਇਹਦੇ ਉੱਤੇ ਪਾਇਆ ਹੋਇਆ ਅਤੇ ਕਾਠੀ ਸਵਾਰੀ ਹੋਈ ਹੈ। ਸੋਏ ਨੇ ਸਾਖਤ, ਫਿਰ ਉਹਨਾਂ ਘੋੜਿਆਂ ਨੂੰ ਸੋਨੇ ਦੀਆਂ ਸਾਖਤ ਦਾ ਅਰਥ ਹੈ ਉਹ ਦੁਮਚੀਆਂ ਵੀ ਲੱਗੀਆਂ ਹੋਈਆਂ ਨੇ, ਇਹ ਘੋੜੇ ਦਾ ਸ਼ਿੰਗਾਰ ਹੈ ਉਸਨੂੰ ਸਾਖਤ ਕਹਿੰਦੇ ਨੇ, ਦੁਮਚੀ ਵੀ ਉਸਦਾ ਦੂਸਰਾ ਨਾਮ ਹੈ। ਔਰ ਉਹ ਮੱਥੇ ਦੇ ਉੱਤੇ ਕੋਈ ਉਹ ਐਸਾ ਸੁੰਦਰ ਸ਼ਿੰਗਾਰ ਹੁੰਦਾ ਘੋੜੇ ਦਾ ਅਤੇ ਉਹ ਪਿਛਲੇ ਪਾਸੇ ਪੂਛ ਤੱਕ ਉਸਨੂੰ ਅੱਗੇ ਸਜਾਇਆ ਜਾਂਦਾ। ਹਜ਼ੂਰ ਕਹਿੰਦੇ ਨੇ ਵੀ ਜਿਹੜੇ ਸੱਤ ਸੰਤੋਖ ਆਦਿ ਗੁਣ ਨੇ ਇਹ ਸਾਡੇ ਘੋੜੇ ਨੇ, ਪ੍ਰੇਮ ਦੀ ਕਾਠੀ ਇਸ ਉੱਤੇ ਪਾਈ ਹੋਈ ਹੈ, ਝੁੱਲ ਪਾਇਆ ਹੋਇਆ ਹੈ, ਅਤੇ ਸੋਨੇ ਸਾਖਤ ਅਤੇ ਸੋਨੇ ਦੀਆਂ ਸਾਖਤ ਦੁਮਚੀਆਂ ਵੀ ਨੇ ਜਿਹੜੀਆਂ ਕਰਨਾ ਮੋਤਾ ਆਦਿ ਗੁਣ ਧਾਰਨ ਕੀਤੇ ਨੇ, ਇਹ ਮਾਨੋ ਉਹ ਘੋੜੇ ਦੀਆਂ ਸੋਨੇ ਦੀਆਂ ਦੁਮਚੀਆਂ ਨੇ। ਬੁੱਝਣ ਤੇਰੀ ਵਾਟ, ਅਤੇ ਅਸੀਂ ਮਹਾਰਾਜ ਸਤਸੰਗਤ ਵਿੱਚ ਜਾ ਕੇ ਜਿਹੜੇ ਵਾਹਿਗੁਰੂ ਦੇ ਪਿਆਰੇ ਮਹਾਂਪੁਰਖ ਨੇ ਜਿਹੜੇ ਆਪ ਭਗਤੀ ਦੇ ਮਾਰਗ 'ਤੇ ਚੱਲ ਰਹੇ ਨੇ, ਅਸੀਂ ਉਹਨਾਂ ਦੇ ਕੋਲੋਂ ਜਾ ਕੇ ਬੁੱਝਣ ਤੇਰੀ ਵਾਟ, ਤੇਰੀ ਵਾਟ ਪੁੱਛਦੇ ਹਾਂ, ਤੇਰਾ ਰਾਹ ਪੁੱਛਦੇ ਹਾਂ ਵੀ ਰੱਬ ਨੂੰ ਮਿਲਣ ਦਾ ਰਸਤਾ ਕੀ ਹੈ। ਜਿਵੇਂ ਫੌਜਾਂ ਇੱਕ ਥਾਂ ਤੋਂ ਦੂਜੇ ਥਾਂ 'ਤੇ ਕਾਨਵਾਈ ਜਾਂਦੀ, ਨਾਲ ਨਕਸ਼ੇ ਹੁੰਦੇ ਨੇ, ਰਾਹ ਪੁੱਛਦੇ ਜਾਂਦੇ ਨੇ ਕਿੱਧਰ ਨੂੰ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਬੁੱਝਣ ਤੇਰੀ ਵਾਟ, ਅਸੀਂ ਤਾਂ ਮਹਾਂਪੁਰਖਾਂ ਦੀ ਸਤਸੰਗਤ ਵਿੱਚ ਜਾ ਕੇ ਤੇਰੀ ਹੀ ਰਾਹ ਪੁੱਛਦੇ ਹਾਂ, ਤੇਰਾ ਹੀ ਰਸਤਾ ਪੁੱਛਦੇ ਹਾਂ ਵੀ ਰੱਬ ਨੂੰ ਮਿਲਣ ਦਾ ਰਸਤਾ ਕੀ ਹੈ।
ਤਰਕ ਸਤੀਰ ਕਮਾਣ ਸਾਂਗ ਤੇਗ ਬੰਦ ਗੁਣ ਧਾਤ।
ਸਤਿਗੁਰੂ ਕਹਿਣ ਲੱਗੇ ਬਾਬਾ ਜੀ, ਸਾਡੇ ਕੋਲ ਸੂਰਬੀਰਾਂ ਵਾਲੇ ਸ਼ਸਤਰ ਵੀ ਨੇ। ਉਸ ਵੇਲੇ ਸ਼ਸਤਰ ਕਿਹੜੇ ਹੁੰਦੇ ਸਨ? ਤਰਕਸ ਤੀਰਾਂ ਦਾ ਪੱਥਾ ਅਤੇ ਵਿੱਚ ਤੀਰ, ਇਹ ਵੀ ਸਾਡੇ ਕੋਲ ਨੇ, ਅਤੇ ਕਮਾਣ ਤੀਰ ਚਲਾਉਣ ਵਾਲਾ ਤਾਨਕ ਉਹ ਵੀ ਸਾਡੇ ਕੋਲ ਹੈ, ਅਤੇ ਸਾਂਗ ਬਰਸ਼ੀ ਵੀ ਸਾਡੇ ਕੋਲ ਹੈ, ਅਤੇ ਤੇਗ ਬੰਦ ਅਤੇ ਗਾਤਰੇ ਕਿਰਪਾਨ ਵੀ ਅਸਾਂ ਧਾਰਨ ਕੀਤੀ ਹੋਈ ਹੈ। ਕਿਉਂਕਿ ਜਦੋਂ ਦੁਸ਼ਮਣ ਦੂਰ ਹੋਵੇ ਪਹਿਲਾਂ ਤੀਰਾਂ ਦੇ ਨਾਲ ਲੜਾਈ ਹੁੰਦੀ ਸੀ, ਅਤੇ ਫਿਰ ਜਦੋਂ ਨੇੜੇ ਆ ਜਾਵੇ ਫਿਰ ਬਰਸ਼ੀਆਂ ਅਤੇ ਬਰਸ਼ਿਆਂ ਨਾਲ ਲੜਾਈ ਹੁੰਦੀ ਸੀ, ਜਦੋਂ ਹੱਥੋਂ ਹੱਥੀ ਹੋ ਜਾਂਦੇ ਸੀ ਫਿਰ ਤਲਵਾਰ ਦੇ ਨਾਲ ਲੜਦੇ ਸਨ। ਇਹ ਤਿੰਨ ਕਿਸਮ ਦੇ ਸ਼ਸਤਰ, ਦੂਰੋਂ ਲੜਨ ਵਾਲੇ ਅਤੇ ਨੇੜੇ ਆਇਆਂ ਤੋਂ ਲੜਨ ਵਾਲੇ, ਅਤੇ ਫਿਰ ਜਦੋਂ ਹੱਥੋਂ ਹੱਥੀ ਹੋ ਜਾਂਦੀ ਸੀ ਉਸ ਵੇਲੇ ਲੜਨ ਵਾਸਤੇ, ਇਹ ਸਾਰੀ ਕਿਸਮ ਦੇ ਸ਼ਸਤਰ ਸੂਰਬੀਨਾਂ ਨੂੰ ਰੱਖਣੇ ਪੈਂਦੇ ਸਨ। ਆ ਬਾਅਦ ਵਿੱਚ ਤਾਂ ਹੁਣ ਗੋਲੀਆਂ ਅਤੇ ਤੋਪਾਂ ਅਤੇ ਮਜ਼ਾਇਲਾਂ ਇਹ ਤਾਂ ਹੁਣ ਬਣੀਆਂ ਨੇ ਨਾ, ਪਰ ਪਹਿਲਾਂ ਸੂਰਬੀਰਾਂ ਕੋਲ ਇਹੀ ਸ਼ਸਤਰ ਸਨ। ਅਤੇ ਹਜ਼ੂਰ ਕਹਿੰਦੇ ਨੇ ਤਰਕਸ ਤੀਰ ਕਮਾਣ ਸਾਂਗ, ਵੀ ਜਿਹੜੇ ਤਰਕਸ ਤੋਂ ਮੁਰਾਦ ਹੈ ਵੀ ਤੀਰਾਂ ਦਾ ਪੱਥਾ, ਜਿਹੜਾ ਸ਼ੁੱਧ ਹਿਰਦਾ ਹੈ ਇਹ ਮਾਨੋ ਤੀਰਾਂ ਦਾ ਪੱਥਾ ਹੈ, ਇਹਦੇ ਵਿੱਚ ਜਿਹੜੇ ਗੁਰੂ ਬਚਨਾਂ ਦੇ ਤੀਰ ਅਸੀਂ ਸੰਭਾਲ ਕੇ ਰੱਖੇ ਹੋਏ ਨੇ। ਅਤੇ ਕਮਾਣ ਕਿਹੜੀ ਹੈ? ਨਿਮਰਤਾ ਦੀ ਕਮਾਣ ਹੈ। ਅਤੇ ਸਾਂਗ ਕਿਹੜੀ ਹੈ? ਵੀ ਜਿਹੜੀ ਤੀਕਸ਼ਣ ਬੁੱਧੀ ਹੈ ਜਿਸ ਦੇ ਨਾਲ ਤਤ ਮਿੱਥਿਆ ਦਾ ਵਿਵੇਚਨ ਕਰ ਰਹੇ ਹਾਂ, ਇਹ ਬਰਸ਼ੀ ਹੈ। ਤੇਗ ਬੰਦ ਗੁਣ ਧਾਤ, ਵੀ ਜਿਹੜੀ ਗਿਆਨ ਦੀ ਖੜਗ ਅਤੇ ਗਾਤਰਾ ਅਸੀਂ ਧਿਆਨ ਦਾ ਪਾਇਆ ਹੋਇਆ, ਤੇ ਇਸ ਤਰ੍ਹਾਂ ਦੇ ਅਸੀਂ ਸ਼ਸਤਰ ਸਜਾਏ ਹੋਏ ਨੇ ਤੇ ਗੁਣ ਧਾਤ ਅਸੀਂ ਐਸੇ ਦੈਵੀ ਗੁਣਾਂ ਨੂੰ ਧਾਰਨ ਕਰਕੇ ਤੇ ਵਾਹਿਗੁਰੂ ਪਰਮੇਸ਼ਰ ਵੱਲ ਨੂੰ ਧਾਵਾ ਕਰ ਰਹੇ ਹਾਂ। ਇਹੀ ਅਸੀਂ ਮਾਨੋ ਦੁਸ਼ਮਣ ਤੇ ਹਮਲਾ ਕਰ ਰਹੇ ਹਾਂ।
ਬਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ।
ਅਥਵਾ ਗੁਣ ਧਾਤ ਵੀ ਜਿਹੜੇ ਔਗਣ ਨੇ, ਐਬ ਨੇ, ਦੈਵੀ ਗੁਣਾਂ ਨੂੰ ਧਾਰਨ ਕਰਕੇ ਦੈਵੀ ਗੁਣਾਂ ਦੇ ਸ਼ਸਤਰ ਅਸਤਰ ਲੈ ਕੇ ਤੇ ਅਸੀਂ ਦੁਸ਼ਮਣਾਂ ਵੱਲ ਹਮਲਾ ਕੀ ਕਰਦੇ ਹਾਂ, ਜਿਹੜੇ ਆਪਣੇ ਔਗਣਾਂ ਵੱਲ ਹਮਲਾ ਕਰਦੇ ਹਾਂ, ਦੁਸ਼ਮਣਾਂ ਨੂੰ ਭਜਾਉਂਦੇ ਹਾਂ। ਸਾਂਝ ਕਰੀਜਾ ਗੁਣਾ ਹੈ ਕਰੀ ਛੋੜ ਅਵਗਣ ਚੱਲੀਏ, ਗੁਣਾਂ ਦੀ ਸਾਂਝ ਕਰਨੀ, ਔਗਣਾਂ ਨੂੰ ਨਾਸ਼ ਕਰਨਾ, ਇਹੀ ਅਸੀਂ ਹਮਲਾ ਕਰਦੇ ਹਾਂ। ਅਥਵਾ ਜਿਹੜਾ ਗੁਣਾਂ ਵੱਲ ਧਾਵਾ ਕਰਨਾ, ਇਹੀ ਤਰਕਸ, ਇਹੀ ਤੀਰ, ਇਹੀ ਕਮਾਨ, ਇਹੀ ਸਾਂਗ ਬਰਸ਼ੀ, ਇਹੀ ਇਹ ਗਾਤਰੇ ਵਾਲੀ ਕਿਰਪਾਨ ਸ੍ਰੀ ਸਾਹਿਬ ਅਸਾਂ ਪਹਿਨੀ ਹੋਈ ਹੈ। ਅਤੇ ਫਿਰ ਸੂਰਬੀਰਾਂ ਕੋਲ ਵਾਜੇ ਵੀ ਹੁੰਦੇ ਨੇ, ਜੰਗੀ ਵਾਜੇ, ਅਤੇ ਨਾਲ ਉਹਨਾਂ ਦੇ ਪਾਸ ਨੇਜੇ ਵੀ ਹੁੰਦੇ ਨੇ, ਝੰਡੇ ਵੀ ਚੱਕੇ ਹੁੰਦੇ ਨੇ। ਹਜ਼ੂਰ ਕਹਿੰਦੇ ਨੇ ਵਾਜਾ ਨੇਜਾ ਪਾਸਿਓਂ ਪ੍ਰਗਟ, ਵੀ ਬੜੀ ਇੱਜ਼ਤ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਹਾਜ਼ਰ ਹੋਣਾ ਔਰ ਉੱਥੇ ਬੈਠ ਕੇ ਵਾਹਿਗੁਰੂ ਦਾ ਜਸ ਕਰਨਾ ਸਾਜ਼ਾਂ ਦੇ ਨਾਲ, ਇਹ ਅਸੀਂ ਵਾਜਾ ਵਜਾ ਰਹੇ ਹਾਂ। ਅਤੇ ਜਿਹੜਾ ਗੁਰੂ ਅਤੇ ਨੇਜਾ ਦਾ ਅਰਥ ਹੈ ਨਿਸ਼ਚਾ ਧਾਰਨ ਕਰਨਾ, ਇਹੀ ਅਸੀਂ ਨੇਜਾ ਉਹ ਝੰਡਾ ਉਹ ਨਿਸ਼ਾਨ ਸਾਹਿਬ ਆਪਣੇ ਹੱਥ ਵਿੱਚ ਪਕੜਿਆ ਹੋਇਆ ਹੈ। ਹਜ਼ੂਰ ਕਹਿੰਦੇ ਨੇ ਕਰਮ ਤੇਰਾ ਮੇਰੀ ਜਾਤ, ਹੇ ਵਾਹਿਗੁਰੂ ਤੇਰਾ ਕਰਮ, ਤੇਰੀ ਫਜ਼ਲ, ਤੇਰੀ ਬਖਸ਼ਿਸ਼ ਹੀ ਮੇਰੀ ਜਾਤ ਹੈ। ਕਿਉਂਕਿ ਜਦੋਂ ਫੌਜ ਦੇ ਵਿੱਚ ਸੂਰਮੇ ਭਰਤੀ ਕੀਤੇ ਜਾਂਦੇ ਸਨ ਅਤੇ ਉਸ ਵੇਲੇ ਉਹਨਾਂ ਦੀ ਜਾਤ ਵੀ ਨਾਲ ਪੁੱਛੀ ਜਾਂਦੀ ਸੀ। ਉਹਦਾ ਕਾਰਨ ਇਹ ਹੁੰਦਾ ਸੀ ਵੀ ਜਿਵੇਂ ਹੁਣ ਖੱਤਰੀ ਸੀ ਔਰ ਉਹਨਾਂ ਨੂੰ ਸੂਰਬੀਰ ਭਰਤੀ ਕਰਨ ਦੇ ਲਈ ਹਰ ਆਦਮੀ ਚਾਹੁੰਦਾ ਸੀ ਕਿਉਂਕਿ ਉਹ ਸੂਰਬੀਰਾਂ ਦੀ ਕੁਲ ਸੀ। ਅਤੇ ਹੁਣ ਜਿਵੇਂ ਮੁਸਲਮਾਨਾਂ ਦੇ ਵਿੱਚ ਪਠਾਣਾਂ ਦੀ ਕੌਮ ਹੈ, ਮੁਗਲਾਂ ਦੀ ਕੌਮ ਹੈ, ਉਹਨਾਂ ਨੂੰ ਵਧੇਰੇ ਸੂਰਮਿਆਂ ਦੇ ਵਿੱਚ ਫੌਜ ਦੇ ਵਿੱਚ ਭਰਤੀ ਕੀਤਾ ਜਾਂਦਾ ਸੀ। ਅਤੇ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਤੇਰਾ ਕਰਮ, ਤੇਰੀ ਬਖਸ਼ਿਸ਼, ਤੇਰੀ ਰਹਿਮਤ, ਇਹੀ ਮੇਰੀ ਉੱਤਮ ਜਾਤ ਹੈ।
ਬਾਬਾ ਹੋਰ ਚੜਨਾ ਖੁਸ਼ੀ ਖੁਆਰ, ਜਿਤ ਚੜਿਆ ਤਨ ਪੀੜੀਐ, ਮਨ ਮਹਿ ਚੱਲੇ ਬੇਕਾਰ ਰਹਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਜੀ ਨੂੰ ਆਖਿਆ, ਬਾਬਾ ਜੀ ਇਹ ਜਿਹੜੇ ਆਤਮਕ ਸ਼ਾਸਤਰ ਨੇ ਅਤੇ ਹੋਰ ਜਿਹੜੇ ਦੈਵੀ ਗੁਣਾਂ ਦੇ ਘੋੜੇ ਨੇ, ਇਹਨਾਂ ਤੋਂ ਬਿਨਾਂ ਜਿਹੜਾ ਹੋਰ ਘੋੜਿਆਂ 'ਤੇ ਚੜ੍ਹਨਾ, ਹਾਥੀਆਂ 'ਤੇ ਚੜ੍ਹਨਾ, ਚਾਹੇ ਰਥਾਂ 'ਤੇ ਚੜ੍ਹਨਾ, ਮੋਟਰ ਗੱਡੀਆਂ 'ਤੇ ਚੜ੍ਹਨਾ, ਇਹਨਾਂ ਦੀ ਖੁਸ਼ੀ 'ਤੇ ਖੁਆਰ ਕਰਨ ਵਾਲੀ ਹੈ। ਜਿੱਥੇ ਚੜ੍ਹਨ ਦੇ ਨਾਲ ਮਨ ਦੇ ਵਿੱਚ ਵਿਕਾਰ ਚੱਲਦੇ ਨੇ, ਵਿਕਾਰਾਂ ਦੇ ਹੜ੍ਹ ਵਗਦੇ ਨੇ ਅਤੇ ਸਰੀਰ ਵੀ ਪੀੜਤ ਹੋ ਜਾਵੇ, ਅਸੀਂ ਇਹੋ ਜਿਹੀਆਂ ਸਵਾਰੀਆਂ 'ਤੇ ਚੜ੍ਹਨ ਲਈ ਹਰਗਿਜ਼ ਤਿਆਰ ਨਹੀਂ ਹਾਂ। ਇਹ ਐਸਾ ਉੱਤਮ ਉਪਦੇਸ਼ ਗੁਰੂ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਹੁਣ ਚੌਥੇ ਨੰਬਰ 'ਤੇ ਬਾਬਾ ਜੀ ਕਹਿਣ ਲੱਗੇ, ਬਈ ਤੁਸੀਂ ਆਪਣੇ ਪਰਿਵਾਰ ਵਿੱਚ ਰਹੋ ਅਤੇ ਆਪਣੇ ਘਰ ਦੇ ਵਿੱਚ ਰਹੋ, ਬੜੇ ਸੋਹਣੇ ਘਰ ਬਾਰ ਤੁਹਾਡੇ ਰਹਿਣ ਲਈ ਬਣੇ ਹੋਏ ਨੇ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਬਾਬਾ ਜੀ ਬਾਬਾ ਹੋਰ ਸੌਣਾ ਖੁਸ਼ੀ ਖੁਆਰ। ਬਾਬਾ ਜੀ ਅਸੀਂ ਤਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਵਿੱਚ ਜਿੱਥੇ ਵੀ ਸਮਾਂ ਬਣਦਾ ਉੱਥੇ ਹੀ ਆਰਾਮ ਕਰ ਲੈਂਦੇ ਹਾਂ ਅਤੇ ਬਾਕੀ ਸਾਦਗੀ ਦੇ ਵਿੱਚ ਸੌਣਾ ਸਾਨੂੰ ਅੱਛਾ ਲੱਗਦਾ ਹੈ। ਵੀ ਹੋਰ ਚੰਗੇ ਬੈੱਡਾਂ 'ਤੇ, ਮਹਿੰਗੀਆਂ ਹੋਰ ਚਾਦਰਾਂ 'ਤੇ, ਬਿਸਤਰਿਆਂ 'ਤੇ ਸੌਣਾ ਸਾਨੂੰ ਅੱਛਾ ਨਹੀਂ ਲੱਗਦਾ। ਬਾਬਾ ਜੀ ਕਹਿੰਦੇ, ਸਤਿਗੁਰੂ ਕਹਿੰਦੇ, ਬਾਬਾ ਹੋਰ ਸੌਣਾ ਖੁਸ਼ੀ ਖੁਆਰ। ਇਹ ਅਖੀਰਲਾ ਬੰਦ ਹੈ ਕਿ ਪਿਤਾ ਜੀ ਵੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਅਤੇ ਉਸਦੀ ਸਮਾਧੀ ਵਿੱਚ ਸਥਿਤ ਹੋਣ ਤੋਂ ਬਿਨਾਂ ਜਿਹੜਾ ਹੋਰ ਸੌਣਾ ਹੈ ਕੀਮਤੀ ਮਹਿਲਾਂ ਅਤੇ ਮੰਦਰਾਂ ਦੇ ਵਿੱਚ ਅਤੇ ਕੀਮਤੀ ਸੇਜਾ 'ਤੇ ਸੌਣਾ, ਉਹਦੀ ਖੁਸ਼ੀ ਸਾਨੂੰ ਅਤੇ ਖੁਆਰ ਕਰਨ ਵਾਲੀ ਜਾਪਦੀ ਹੈ। ਜਿਤ ਸੁੱਤੈ ਤਨ ਪੀੜੀਐ, ਮਨ ਮਹਿ ਚਲੈ ਵਿਕਾਰ। ਜਿੱਥੇ ਸੌਣ ਦੇ ਨਾਲ ਸਾਡੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ, ਕਿਉਂਕਿ ਕੁਦਰਤੀ ਗੱਲ ਹੈ, ਜੇ ਤੁਸੀਂ ਇਹੋ ਜਿਹੇ ਥਾਵਾਂ 'ਤੇ ਜਾ ਕੇ ਸੌਵੋਗੇ ਜਿੱਥੇ ਆਦਮੀ ਕੋਈ ਭੈੜੇ ਕੰਮ ਕਰਦੇ ਨੇ ਅਤੇ ਉੱਥੇ ਜਾ ਕੇ ਤੁਹਾਡਾ ਵੀ ਮਨ ਸਿਮਰਨ ਦੇ ਵਿੱਚ ਨਹੀਂ ਜੁੜ ਸਕੇਗਾ, ਤੁਹਾਡਾ ਵੀ ਮਨ ਉੱਥੇ ਉੱਖੜ ਉੱਖੜ ਪਵੇਗਾ। ਇੱਕ ਵਾਰੀ ਮਹਾਤਮਾ ਬੁੱਧ ਕਿਸੇ ਸ਼ਹਿਰ ਵਿੱਚ ਗਏ ਔਰ ਉਹਨਾਂ ਨੇ ਉੱਥੇ ਰਹਿਣ ਲਈ ਕੋਈ ਜਗ੍ਹਾ ਪੁੱਛੀ ਤੇ ਕਿਸੇ ਨੇ ਆਖਿਆ ਵੀ ਇੱਕ ਉੱਥੇ ਕੋਈ ਕਿਰਾਏ 'ਤੇ ਕੋਈ ਕਮਰਾ ਸੀ, ਕਹਿੰਦੇ ਵੀ ਉਹ ਇੱਕ ਕਮਰਾ ਹੈ, ਤੁਸੀਂ ਉੱਥੇ ਰਾਤ ਜਾ ਕੇ ਰਹਿ ਸਕਦੇ ਹੋ, ਕੋਈ ਖਾਲੀ ਕਮਰਾ ਕਿਸੇ ਦੇ ਘਰ ਦੇ ਵਿੱਚ ਹੋਵੇਗਾ। ਜਦੋਂ ਮਹਾਤਮਾ ਬੁੱਧ ਉਸ ਘਰ ਦੇ ਵਿੱਚ ਜਾ ਕੇ ਰਹੇ, ਸੇਵਕਾਂ ਨੇ ਪ੍ਰਬੰਧ ਕੀਤਾ ਹੋਵੇਗਾ, ਔਰ ਉਹਨਾਂ ਦਾ ਧਿਆਨ ਨਾ ਉੱਥੇ ਲੱਗਿਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸੇਵਕਾਂ ਨੂੰ ਸੱਦਿਆ, ਕਹਿਣ ਲੱਗੇ ਭਾਈ ਦੱਸੋ ਇਸ ਕਮਰੇ ਦੇ ਵਿੱਚ ਪਹਿਲਾਂ ਕੌਣ ਰਹਿੰਦਾ ਸੀ। ਅਤੇ ਜਦੋਂ ਇਹ ਗੱਲ ਪੁੱਛੀ ਤਾਂ ਉਸ ਵੇਲੇ ਉਹਨਾਂ ਨੇ ਸੱਚੋ ਸੱਚ ਦੱਸ ਦਿੱਤਾ। ਕਹਿਣ ਲੱਗੇ ਮਹਾਰਾਜ ਇਸ ਕਮਰੇ ਦੇ ਵਿੱਚ ਪਹਿਲਾਂ ਕੋਈ ਕਰੈਕਟਰਲੈਸ ਇਸਤਰੀ ਰਹਿੰਦੀ ਸੀ, ਵੇਸਵਾ ਰਹਿੰਦੀ ਸੀ। ਅਤੇ ਮਹਾਤਮਾ ਬੁੱਧ ਉਸ ਵੇਲੇ ਕਹਿਣ ਲੱਗੇ ਤੁਹਾਨੂੰ ਕੋਈ ਹੋਰ ਜਗ੍ਹਾ ਨਾ ਲੱਭੀ, ਤੁਸੀਂ ਮੈਨੂੰ ਇੱਥੇ ਹੀ ਉਤਾਰਾ ਦੇਣਾ ਸੀ। ਇਸ ਲਈ ਇਹਨਾਂ ਚੀਜ਼ਾਂ ਦਾ ਵੀ ਸਾਡੇ ਮਨ 'ਤੇ ਅਸਰ ਹੁੰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਬਾਬਾ ਜੀ ਜਿਹੜਾ ਹੋਰ ਇਹੋ ਜਿਹੇ ਮੰਦਰਾਂ ਦੇ ਵਿੱਚ ਅਤੇ ਸੋਹਣੀਆਂ ਸੇਜਾਂ 'ਤੇ ਸੌਣਾ ਅਤੇ ਉਹਨਾਂ ਦੀ ਖੁਸ਼ੀ ਉਹ ਵੀ ਖੁਆਰ ਕਰਨ ਵਾਲੀ ਹੈ, ਜਿੱਥੇ ਸੌਣ ਦੇ ਨਾਲ ਹੀ ਮਨ ਦੇ ਵਿੱਚ ਵਿਕਾਰ ਚੱਲ ਪੈਣ, ਮਾੜੇ ਫੁਰਨੇ ਪੈਦਾ ਹੋਣ ਲੱਗ ਜਾਣ ਅਤੇ ਨਾਲ ਸਰੀਰ ਵੀ ਪੀੜਤ ਹੋ ਜਾਵੇ, ਇਹੋ ਜਿਹੀ ਥਾਂ 'ਤੇ ਸੌਣਾ ਵੀ ਸਾਨੂੰ ਚੰਗਾ ਨਹੀਂ ਲੱਗਦਾ। ਹਾਂ, ਇਸ ਦੇ ਮੁਕਾਬਲੇ 'ਤੇ ਸਤਿਗੁਰੂ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਸਾਨੂੰ ਤਾਂ ਆਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਲੋ ਧਿਆਨ ਦੇ ਨਾਲ ਸੁਣੋ ਅਤੇ ਆਹ ਚੀਜ਼ਾਂ ਨੂੰ ਅਸੀਂ ਹਮੇਸ਼ਾ ਲਈ ਧਾਰਨ ਕੀਤਾ ਹੋਇਆ ਹੈ।
ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ।
ਕਿੰਨਾ ਸੁੰਦਰ ਉਪਦੇਸ਼ ਹੈ, ਜਨ ਜੀਵਨ ਦੇ ਲਈ ਸਾਰਿਆਂ ਦੇ ਲਈ ਹੀ ਇਹ ਧਾਰਨ ਕਰਨ ਯੋਗ ਹੈ। ਹਜ਼ੂਰ ਕਹਿੰਦੇ ਨੇ ਘਰ ਮੰਦਰ ਖੁਸ਼ੀ ਨਾਮ ਕੀ, ਜਿਹੜੀ ਵਾਹਿਗੁਰੂ ਦੇ ਨਾਮ ਦੀ ਖੁਸ਼ੀ ਹੈ। ਤੁਸੀਂ ਨਾਮ ਜਪੋਗੇ, ਤੁਹਾਨੂੰ ਇੱਕ ਹੁਲਾਰਾ ਆਵੇਗਾ, ਤੁਹਾਡਾ ਮਨ ਫੁੱਲ ਵਰਗਾ ਹੌਲਾ ਹੋਵੇਗਾ, ਤੁਹਾਨੂੰ ਆਪਣੇ ਜੀਵਨ ਦੇ ਵਿੱਚੋਂ ਮਹਿਕ ਆਵੇਗੀ। ਹਜ਼ੂਰ ਕਹਿੰਦੇ ਨੇ ਜਿਹੜੀ ਨਾਮ ਦੀ ਖੁਸ਼ੀ ਹੈ, ਇਹੀ ਸਾਡੇ ਰਹਿਣ ਲਈ ਅੱਛੇ ਘਰ ਨੇ, ਇਹੀ ਮੰਦਰ ਨੇ, ਇਹੀ ਬੜੇ ਬੜੇ ਸੁੰਦਰ ਮਹਿਲ ਨੇ ਸਾਡੇ ਲਈ, ਜਿਹੜੀ ਨਾਮ ਦੀ ਖੁਸ਼ੀ ਹੈ। ਨਦਰ ਤੇਰੀ ਪਰਿਵਾਰ ਹੈ ਵਾਹਿਗੁਰੂ ਜੀ, ਜਿਹੜੀ ਤੁਹਾਡੀ ਨਜ਼ਰ ਹੈ, ਮਿਹਰ ਦੀ ਨਿਗਾਹ ਹੈ, ਇਹੀ ਸਾਡਾ ਪਰਿਵਾਰ ਹੈ। ਅਸੀਂ ਹੋਰ ਦੁਨਿਆਵੀ ਪਰਿਵਾਰ ਦੇ ਵਿੱਚ ਖਚਤ ਹੋਏ ਰਹਿੰਦੇ ਹਾਂ, ਘਰਾਂ ਦੇ ਮੋਹ ਪਿਆਰ ਦੇ ਵਿੱਚ ਖਚਤ ਹੋਏ ਰਹਿੰਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਗੁਰਸਿੱਖਾ ਕਦੇ ਇਹਨਾਂ ਘਰਾਂ ਅਤੇ ਮੰਦਰਾਂ ਦੇ ਵਿੱਚ ਬੈਠ ਕੇ ਨਾਮ ਦੀ ਖੁਸ਼ੀ ਵੀ ਮਾਣੀ ਹੈ। ਅਸੀਂ ਧੀਆਂ ਪੁੱਤਰਾਂ ਪਰਿਵਾਰ ਦੇ ਵਿੱਚ ਮਸਤ ਰਹਿੰਦੇ ਹਾਂ, ਪਰ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਤੇਰੀ ਨਜ਼ਰ ਹੀ ਸਾਡਾ ਪਰਿਵਾਰ ਹੈ। ਕਦੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣੇ ਹਾਂ, ਕਦੇ ਬਾਣੀ ਪੜ੍ਹੀ ਹੈ ਪਰਿਵਾਰ ਦੇ ਵਿੱਚ ਬੈਠ ਕੇ ਕਿ ਟੈਲੀਵਿਜ਼ਨ 'ਤੇ ਫਿਲਮਾਂ ਹੀ ਦੇਖੀਆਂ ਨੇ। ਇਹ ਗੱਲਾਂ ਸੋਚਣ ਅਤੇ ਵਿਚਾਰਨ ਵਾਲੀਆਂ ਨੇ। ਸਾਨੂੰ ਉਹ ਕੰਮ ਕਰਨੇ ਚਾਹੀਦੇ ਨੇ ਜਿਹਦੇ ਨਾਲ ਵਾਹਿਗੁਰੂ ਦੀ ਨਜ਼ਰ ਹੋਵੇ, ਵਾਹਿਗੁਰੂ ਦੀ ਸਾਡੇ ਵੱਲ ਚੰਗੀ ਦ੍ਰਿਸ਼ਟੀ ਪਵੇ। ਹਜ਼ੂਰ ਕਹਿੰਦੇ ਨੇ ਤੇਰੀ ਨਜ਼ਰ ਹੀ ਸਾਡਾ ਪਰਿਵਾਰ ਹੈ।
ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਕਮ ਇਹੀ ਕਰਨਾ ਹੈ, ਹੁਕਮ ਸੋਈ ਹੁਕਮ ਇਹੀ ਕਰਨਾ ਹੈ, ਜਿਵੇਂ ਨੌਕਰਾਂ ਚਾਕਰਾਂ ਅਤੇ ਮਾਲਕ ਹੁਕਮ ਕਰਦੇ ਨੇ, ਹੁਕਮ ਇਹੀ ਕਰਨਾ ਹੈ। ਤੁਧ ਭਾਵ ਸੀ ਹੈ ਵਾਹਿਗੁਰੂ ਜੋ ਤੁਹਾਨੂੰ ਪਾਉਂਦਾ ਹੈ, ਭਾਵ ਤੇਰੀ ਰਜ਼ਾ ਦੇ ਵਿੱਚ ਚੱਲਣਾ ਹੀ ਸਾਨੂੰ ਚੰਗਾ ਲੱਗਦਾ ਹੈ, ਇਸ ਤੋਂ ਬਿਨਾਂ ਹੋਰ ਹੁਕਮ ਕਰਨਾ ਵੀ ਸਾਨੂੰ ਅੱਛਾ ਨਹੀਂ ਲੱਗਦਾ। ਹੋਰ ਆਖਣ ਬਹੁਤ ਅਪਾਰ, ਹਜ਼ੂਰ ਕਹਿੰਦੇ ਨੇ ਹੋਰ ਆਖਣ ਨੂੰ ਤਾਂ ਭਾਵੇਂ ਜਿੰਨਾ ਬਹੁਤਾ ਅਤੇ ਬੇਅੰਤ ਆਖ ਲਈਏ ਉਨਾ ਹੀ ਥੋੜ੍ਹਾ ਹੈ, ਪਰ ਬਹੁਤਾ ਆਖਣ ਦੇ ਨਾਲ ਵੀ ਬਣਦਾ ਕੁਛ ਨਹੀਂ। ਹੋਰ ਆਖਣ ਬਹੁਤ ਅਪਾਰ, ਹੋਰ ਕਹਿੰਦੇ ਕਹਿਣ ਨੂੰ ਤਾਂ ਗੱਲਾਂ ਭਾਵੇਂ ਬੇਅੰਤ ਨੇ, ਪਰ ਉਹਨਾਂ ਦੇ ਨਾਲ ਬਣਦਾ ਕੁਛ ਨਹੀਂ, ਬੰਦੇ ਦਾ ਜੀਵਨ ਅੱਛਾ ਨਹੀਂ ਹੋ ਸਕਦਾ। ਇਸੇ ਲਈ ਸਾਨੂੰ ਘਰਾਂ ਮੰਦਰਾਂ ਦੀ ਥਾਂ 'ਤੇ ਨਾਮ ਦੀ ਖੁਸ਼ੀ ਪ੍ਰਾਪਤ ਕਰਨੀ ਚਾਹੀਦੀ ਹੈ, ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਬੜੀ ਸੁੰਦਰ ਸਿੱਖਿਆ ਸਾਨੂੰ ਬਖਸ਼ੀ ਹੈ। ਅਸੀਂ ਤਾਂ ਬਹੁਤੇ ਠਾਠ ਬਾਠ ਦੇ ਵਿੱਚ ਰਹਿਣਾ ਪਸੰਦ ਕਰਦੇ ਹਾਂ, ਪਰ ਸਤਿਗੁਰੂ ਦੀ ਬਾਣੀ ਸਾਨੂੰ ਕੀ ਕਹਿੰਦੀ ਹੈ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਸਤਿਗੁਰੂ ਕਹਿੰਦੇ ਨੇ ਬਸਤਾ ਤੂਟੀ ਝੋਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਕ ਨਾ ਛਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਜਿਸ ਹੋਏ ਸੋ ਪ੍ਰਸੰਨਾ। ਸਤਿਗੁਰੂ ਕਹਿੰਦੇ ਜਿਸਦੇ ਕੋਲੇ ਭਾਵੇਂ ਕੋਈ ਰਹਿਣ ਵਾਸਤੇ ਟੁੱਟੀ ਫੁੱਟੀ ਛਾਨੀ ਹੋਵੇ, ਕੁੱਲੀ ਹੋਵੇ, ਉਹਦੇ ਵਿੱਚ ਹੀ ਰਹਿੰਦਾ ਹੋਵੇ, ਨਾ ਕੋਈ ਸਾਖ ਸਨੇਹ ਨਾ ਕੋਈ ਸੰਬੰਧੀ ਉਸਦੇ ਨਾਲ ਹਿੱਤ ਕਰੇ, ਅਤੇ ਕੱਪੜੇ ਵੀ ਪੁਰਾਣੇ, ਸਭ ਕੁਛ ਹੀ ਪੁਰਾਣਾ ਫਟਿਆ, ਕਿਸੇ ਕੰਮ ਦਾ ਨਾ ਹੋਵੇ, ਪਰ ਸਤਿਗੁਰੂ ਕੀ ਕਹਿੰਦੇ ਨੇ, ਰਾਜਾ ਸਗਲੀ ਸ੍ਰਿਸ਼ਟੀ ਦਾ, ਉਹ ਸਾਰੀ ਸ੍ਰਿਸ਼ਟੀ ਦਾ ਰਾਜਾ, ਜਿਹਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜਿਆ ਹੋਵੇ, ਉਹਦੀ ਤਾਂ ਚਰਨ ਧੂੜ ਵੀ ਸਾਡੇ ਲਈ ਬੜੀ ਦੁਰਲੱਭ ਹੈ। ਹਜ਼ੂਰ ਕਹਿੰਦੇ ਜੇ ਐਸੇ ਮਹਾਂਪੁਰਖ ਦੇ ਚਰਨਾਂ ਦੀ ਧੂੜ ਵੀ ਸਾਨੂੰ ਮਿਲ ਜਾਵੇ ਸਾਡਾ ਉਧਾਰ ਹੋ ਸਕਦਾ ਹੈ। ਪਰ ਧੂੜ ਮਿਲਦੀ ਕਿਹਨਾਂ ਨੂੰ ਹੈ? ਜਿਸ ਹੋਏ ਸੋ ਪ੍ਰਸੰਨ, ਜਿਨ੍ਹਾਂ 'ਤੇ ਮੇਰਾ ਵਾਹਿਗੁਰੂ ਪ੍ਰਸੰਨ ਹੋਵੇ ਉਹਨਾਂ ਨੂੰ ਪੂਰਨ ਸਤਿਪੁਰਸ਼ਾਂ ਦੀ ਚਰਨ ਧੂੜ ਪ੍ਰਾਪਤ ਹੁੰਦੀ ਹੈ, ਨਹੀਂ ਆਮ ਦੁਨੀਆਂ ਦੇ ਲੋਕ ਉਹਨਾਂ ਤੋਂ ਵੀ ਲਾਭ ਨਹੀਂ ਲੈ ਸਕਦੇ। ਹਜ਼ੂਰ ਕਹਿੰਦੇ ਨੇ ਹੋਰ ਆਖਣ ਬਹੁਤ ਅਪਾਰ, ਹੋਰ ਗੱਲਾਂ ਕਰਨ ਨੂੰ ਤੇ ਭਾਵੇਂ ਬਹੁਤ ਬੇਅੰਤ ਨੇ, ਪਰ ਉਹਨਾਂ ਦੇ ਨਾਲ ਕੁਛ ਨਹੀਂ ਪ੍ਰਾਪਤ ਹੋ ਸਕਦਾ।
ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਪਿਤਾ ਜੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਸੱਚਾ ਪਾਤਸ਼ਾਹ ਹੈ, ਪੂਛ ਨਾ ਕਰੇ ਵਿਚਾਰ। ਉਹਦਾ ਕੋਈ ਮੰਤਰੀ ਕੋਈ ਵਜ਼ੀਰ ਨਹੀਂ ਹੈ, ਉਹ ਕਿਸੇ ਨੂੰ ਪੁੱਛ ਕੇ ਕੋਈ ਵਿਚਾਰ ਨਹੀਂ ਕਰਦਾ, ਕਿਸੇ ਨਾਲ ਕੋਈ ਸਲਾਹ ਨਹੀਂ ਕਰਦਾ। ਜੋ ਕੁਛ ਕਰਨਾ ਹੈ ਵਾਹਿਗੁਰੂ ਆਪਣੀ ਮਰਜ਼ੀ ਨਾਲ ਹੀ ਕਰਦਾ, ਉਹ ਆਪਣੇ ਭਾਣੇ ਦਾ ਖੁਦ ਮਾਲਕ ਹੈ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਆਖੇ ਨੇ, ਆਪੇ ਵੱਡ ਪਾਤਸ਼ਾਹੋ ਆਪ ਵਜ਼ੀਰ ਹਟਿਆ। ਉਹ ਵਾਹਿਗੁਰੂ ਆਪ ਹੀ ਵੱਡਾ ਪਾਤਸ਼ਾਹ ਹੈ ਅਤੇ ਆਪ ਹੀ ਉਹ ਵਜ਼ੀਰ ਹੈ, ਕੋਈ ਵੱਖਰਾ ਵਜ਼ੀਰ ਕੋਈ ਨਹੀਂ ਉਸਦਾ। ਉਹ ਬਸ ਆਪਣੇ ਮਨ ਦੇ ਨਾਲ ਹੀ ਸਲਾਹ ਕਰਦਾ ਜੋ ਕਰਨੀ ਹੋਵੇ, ਹੋਰ ਕਿਸੇ ਦੂਸਰੇ ਨੂੰ ਪੁੱਛ ਕੇ ਕੋਈ ਐਸੀ ਵਿਚਾਰ ਨਹੀਂ ਕਰਦਾ।
ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁੱਤੇ ਤਨ ਪੀੜੀਐ ਮਨ ਮੈਂ ਚੱਲੇ ਬੇਕਾਰ ਰਹਾਉ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ। ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਪਿਤਾ ਜੀ ਜਿਹੜਾ ਹੋਰ ਸੋਹਣੇ ਮੰਦਰਾਂ ਦੇ ਵਿੱਚ ਅਤੇ ਪਰਿਵਾਰ ਦੇ ਵਿੱਚ ਸੋਣਾ ਹੈ, ਔਰ ਇਹਦੀ ਖੁਸ਼ੀ ਉਹ ਸਾਨੂੰ ਤੇ ਖੁਆਰ ਕਰਨ ਵਾਲੀ ਜਾਪਦੀ ਹੈ। ਜਿਤ ਸੁੱਤੈ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ, ਜਿੱਥੇ ਸੌਣ ਦੇ ਨਾਲ ਹੀ ਮਨ ਦੇ ਵਿੱਚ ਵਿਕਾਰ ਚੱਲ ਪੈਣ, ਮਾੜੇ ਫੁਰਨੇ ਉੱਠ ਪੈਣ, ਵਿਸ਼ੇ ਵਾਸ਼ਨਾ ਅੰਦਰ ਪੈਦਾ ਹੋ ਜਾਵੇ ਅਤੇ ਵੇਗ ਥੰਮਿਆ ਨਾ ਜਾਵੇ ਅਤੇ ਸਰੀਰ ਵੀ ਪੀੜਤ ਹੋ ਜਾਵੇ ਵਿਸ਼ੇ ਵਿਕਾਰਾਂ ਦੇ ਰੋਗਾਂ ਦੇ ਨਾਲ, ਅਤੇ ਇਹੋ ਜਿਹਾ ਸੌਣਾ ਤਾਂ ਸਾਨੂੰ ਅੱਛਾ ਨਹੀਂ ਲੱਗਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਡੀ ਜ਼ਿੰਦਗੀ ਦੇ ਹਰ ਪੱਖ ਤੋਂ ਬਹੁਤ ਸੁੰਦਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਅਤੇ ਨਾਲ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੁਰਸਿੱਖ ਨੂੰ ਇਸ ਗੱਲ ਤੋਂ ਵੀ ਸਾਵਧਾਨ ਕੀਤਾ ਵੀ ਗੁਰਸਿੱਖਾ ਜਦੋਂ ਖਾਣ ਲੱਗੇ ਉਸ ਵੇਲੇ ਵੀ ਵਿਚਾਰ ਕਰ ਮੈਨੂੰ ਮੇਰੇ ਗੁਰੂ ਦਾ ਹੁਕਮ ਕੀ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਉਹ ਨਾ ਖਾਣਾ ਖਾ ਜਿਹਦੇ ਨਾਲ ਤੇਰੀ ਰਾਖਸ਼ੀ ਬੁੱਧੀ ਹੋ ਜਾਵੇ, ਤੇਰੀ ਮੱਤ 'ਤੇ ਪਰਦਾ ਪੈ ਜਾਵੇ। ਸ਼ਰਾਬ ਦੀ ਵੀ ਗੱਲ ਆਈ ਸੀ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ, ਜਿਤ ਪੀਤਾ ਖਸੋਂ ਵਿਸਰੈ ਦਰਗਾਹ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚੀ ਜੇ ਕਾ ਪਾਰ ਵਸਾਏ। ਜੇ ਜ਼ਿੰਦਗੀ ਮੌਤ ਦਾ ਵੀ ਸਵਾਲ ਤੇਰੇ ਸਾਹਮਣੇ ਸਿੱਖਾ ਖੜਾ ਹੋ ਜਾਵੇ ਤੇ ਤੂੰ ਭੁੱਲ ਕੇ ਵੀ ਇਸ ਚੀਜ਼ ਦੀ ਚੀਜ਼ ਨੂੰ ਟੱਚ ਨਹੀਂ ਕਰਨਾ। ਸ਼ਰਾਬ ਦੀ ਗੱਲ ਹੈ ਇਹ, ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਾਰ ਵਸਾਏ। ਅਤੇ ਜਿਹੜੇ ਐਸਾ ਕਰਦੇ ਨੇ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਥਾਂ 'ਤੇ ਬਾਣੀ ਵਿੱਚ ਉਹਨਾਂ ਦੇ ਪ੍ਰਥਾਏ ਲਿਖਿਆ ਹੈ, ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ। ਇਹ ਧਿਆਨ ਦੇ ਨਾਲ ਪੰਕਤੀਆਂ ਸੁਣਨੀਆਂ ਚਾਹੀਦੀਆਂ ਨੇ, ਹਰ ਗੁਰਸਿੱਖ ਨੂੰ ਇਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ। ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ, ਨਾਮ ਰਸਾਇਣ ਜੋਰਤੇ ਨਾਨਕ ਸੱਚ ਅਮਲੀ। ਝੂਠੇ ਅਮਲੀ ਅਤੇ ਸੱਚੇ ਅਮਲੀ ਦੀ ਵਿਆਖਿਆ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖੀ ਹੈ। ਸਤਿਗੁਰੂ ਪਹਿਲਾਂ ਝੂਠੇ ਅਮਲੀਆਂ ਦੀ ਗੱਲ ਕਰਦੇ ਨੇ, ਦੁਰਮਤ ਮਦ ਜੋ ਪੀਵ ਤੇ। ਦੁਰਮਤ ਦਾ ਅਰਥ ਹੈ ਖੋਟੀ ਮਤ ਦਾ ਸਦਕਾ, ਜਿਨ੍ਹਾਂ ਦੀ ਬੁੱਧੀ ਖੋਟੀ ਹੈ, ਜਿਨ੍ਹਾਂ ਦੀ ਮਤ ਖੋਟੀ ਹੈ। ਦੁਰਮਤ ਮਦ ਜੋ ਪੀਵ ਤੇ, ਅਤੇ ਫਿਰ ਉਹੀ ਸ਼ਰਾਬ ਪੀਂਦੇ ਨੇ। ਖੋਟੀ ਬੁੱਧੀ ਵਾਲੇ ਲੋਕ ਸ਼ਰਾਬ ਪੀਂਦੇ ਨੇ, ਜਿਨ੍ਹਾਂ ਦੀ ਬੁੱਧੀ ਭ੍ਰਸ਼ਟ ਹੋਈ ਹੁੰਦੀ ਉਹ ਇਹਦੀ ਵਰਤੋਂ ਕਰਦੇ ਨੇ। ਇੱਕ ਸਤਿਗੁਰੂ ਦੀ ਬਾਣੀ ਕਹਿ ਰਹੀ ਹੈ, ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ। ਅਤੇ ਫਿਰ ਉਹ ਕੀ ਕਰਦੇ ਨੇ, ਸ਼ਰਾਬ ਪੀ ਕੇ ਕੋਈ ਇਹ ਤਾਂ ਨਹੀਂ ਵੀ ਉਹ ਕੋਈ ਸ਼ੁਭ ਕਰਮ ਕਰਦੇ ਨੇ, ਕੋਈ ਪੂਜਾ ਪਾਠ ਕਰਦੇ ਨੇ, ਅਤੇ ਸਗਾਂ ਗਲਤ ਕੰਮ ਕਰਦੇ ਨੇ। ਇਹ ਸ਼ਰਾਬ ਦਾ ਅਸਰ ਗੁਰੂ ਮਹਾਰਾਜ ਨੇ ਆਖਿਆ ਬਿਖਲੀ ਪਤ। ਬਿਖਲੀ ਦਾ ਅਰਥ ਇੱਥੇ ਵਿਦਵਾਨਾਂ ਨੇ ਕੀਤਾ ਵਿਸਵਾ, ਅਤੇ ਸ਼ਰਾਬ ਪੀ ਕੇ ਫਿਰ ਉਹ ਮੰਦ ਕਰਮ ਕਰਦੇ ਨੇ, ਕੁਕਰਮ ਕਰਦੇ ਨੇ। ਤੇ ਵਿਸ਼ਵਾ ਦੇ ਪਤੀ ਬਣਦੇ ਨੇ। ਇਹ ਉਹਨਾਂ ਦੀ ਗੱਲ ਹੈ ਜਿਹੜੇ ਸ਼ਰਾਬ ਪੀਂਦੇ ਨੇ। ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ, ਤੇ ਉਹਨਾਂ ਦੀ ਬੁੱਧੀ ਵੀ ਕਮਲੀ ਹੁੰਦੀ ਹੈ। ਐਵੇਂ ਬਸ ਪਾਗਲਾਂ ਵਰਗੀ ਉਹਨਾਂ ਦੀ ਬੁੱਧੀ ਹੋ ਜਾਂਦੀ ਹੈ ਜਿਹੜੇ ਸ਼ਰਾਬ ਦੀ ਵਰਤੋਂ ਕਰਦੇ ਨੇ। ਪਰ ਹਜ਼ੂਰ ਦੂਜੇ ਪਾਸੇ ਇਹ ਵੀ ਕਹਿੰਦੇ ਨੇ, ਨਾਮ ਰਸਾਇਣ ਜੋਰ ਅਤੇ ਨਾਨਕ ਸੱਚ ਅਮਲੀ, ਅਤੇ ਵਾਹਿਗੁਰੂ ਦੇ ਨਾਮ ਦੀ ਵੀ ਇੱਕ ਸ਼ਰਾਬ ਹੈ। ਨਾਮ ਦੇ ਵਿੱਚ ਵੀ ਅਮਲ ਹੈ, ਨਾਮ ਦੇ ਵਿੱਚ ਵੀ ਇੱਕ ਨਸ਼ਾ ਹੈ। ਕੋਈ ਜਪ ਕੇ ਤਾਂ ਵੇਖੇ ਸਤਿਗੁਰੂ ਦੇ ਬਚਨ, ਨਾਮ ਵੱਖਰ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ। ਅਸੀਂ ਝੂਠੇ ਅਮਲਾਂ ਨੂੰ ਤਾਂ ਚੱਟ ਖਾਣ ਪੀਣ ਦੇ ਲਈ ਤਿਆਰ ਰਹਿੰਦੇ ਹਾਂ, ਪਰ ਕਦੇ ਨਾਮ ਦਾ ਅਮਲ ਵੀ ਲੈ ਕੇ ਦੇਖਿਆ, ਕਦੇ ਬਾਣੀ ਦਾ ਅਮਲ ਵੀ ਚੱਕ ਕੇ ਦੇਖਿਆ, ਕਿਤੇ ਬਾਣੀ ਦਾ ਵੀ ਸਵਾਦ ਅਤੇ ਰਸ ਮਾਣ ਕੇ ਦੇਖਿਆ। ਨਾਮ ਰਸਾਇਣ ਜੋਰ ਅਤੇ, ਗੁਰੂ ਮਹਾਰਾਜ ਕਹਿੰਦੇ ਜਿਹੜੇ ਨਾਮ ਉਹ ਰਸ ਦਾ ਘਰ ਹੈ। ਨਾਮ ਇੱਕ ਐਸਾ ਅਮਲ ਹੈ, ਸੱਚਾ ਸੁੱਚਾ ਅਮਲ ਹੈ, ਅਤੇ ਜਿਹੜੇ ਇਸ ਨਾਮ ਦੀ ਰਸਾਇਣ ਦੇ ਰੰਗ ਵਿੱਚ ਰੰਗੇ ਨੇ, ਨਾਮ ਦੀ ਸ਼ਰਾਬ ਦੇ ਰੰਗ ਵਿੱਚ ਰੰਗੇ ਨੇ, ਨਾਨਕ ਸੱਚ ਅਮਲੀ ਗੁਰੂ ਮਹਾਰਾਜ ਕਹਿੰਦੇ ਅਸਲੀ ਸੱਚੇ ਅਮਲੀ ਤਾਂ ਉਹ ਨੇ। ਅਤੇ ਉਹਨਾਂ ਦਾ ਅਮਲ ਵੀ ਐਸਾ ਹੁੰਦਾ ਜਿਹੜਾ ਕਦੀ ਲਹਿੰਦਾ ਨਹੀਂ ਹੈ। ਕਾਇਆ ਕਾਪਰ ਚੀਰ ਬਹੁ ਫਾਰਿਹਾ, ਰੰਗ ਨਾ ਲਹਿ ਸੁਭਾਗਾ। ਐਸਾ ਮਜੀਠ ਦਾ ਰੰਗ ਉਹਨਾਂ ਨੂੰ ਚੜ੍ਹ ਜਾਂਦਾ ਹੈ, ਉਹਨਾਂ ਦੇ ਮਨ ਰੂਪੀ ਕੱਪੜੇ ਨੂੰ, ਆਤਮਾ ਰੂਪੀ ਕੱਪੜੇ ਨੂੰ। ਚਾਹੇ ਉਹਨਾਂ ਦਾ ਸਰੀਰ ਕੱਪੜੇ ਵਾਂਗੂ ਪੁਰਜਾ ਪੁਰਜਾ ਕੱਟਿਆ ਜਾਵੇ, ਤਾਂ ਵੀ ਉਹ ਰੰਗ ਉਤਰਦਾ ਨਹੀਂ ਹੈ, ਉਹ ਮਸਤੀ ਲਹਿੰਦੀ ਨਹੀਂ ਹੈ। ਅਤੇ ਜਿਹੜੇ ਸ਼ਰਾਬੀ ਲੋਕ ਬਹੁਤੀ ਸ਼ਰਾਬ ਪੀਂਦੇ ਨੇ, ਅਤੇ ਫਿਰ ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਕਈ ਵਾਰੀ ਤਾਂ ਫਿਰ ਉਹ ਸ਼ਰਾਬ ਦੀ ਮਦਹੋਸ਼ੀ ਦੇ ਵਿੱਚ ਗਲਤ ਮਲਤ ਬੋਲਣਾ ਸ਼ੁਰੂ ਕਰ ਦਿੰਦੇ ਨੇ। ਘਰ ਦੇ ਵਿੱਚ ਵੀ ਲੜਾਈ ਝਗੜੇ ਅਤੇ ਕਲੇਸ਼ ਦੀ ਨੌਬਤ ਪਹੁੰਚ ਜਾਂਦੀ ਹੈ। ਸ਼ਰਾਬ ਦਾ ਅਖਰੀ ਅਰਥ ਪਤਾ ਕੀ ਹੈ? ਫਾਰਸੀ ਦਾ ਲਫ਼ਜ਼ ਹੈ, ਸ਼ਰਾਬ ਦਾ ਅਰਥ ਹੈ ਸ਼ਰਾਰਤ ਦਾ ਪਾਣੀ, ਜਿਹਨੂੰ ਪੀ ਕੇ ਸ਼ਰਾਰਤ ਬੰਦੇ ਕਰਦੇ ਨੇ। ਇਹ ਸ਼ਰਾਬ ਦਾ ਅਰਥ ਹੈ ਸ਼ਰਾਰਤ ਦਾ ਪਾਣੀ, ਜਿਹਨੂੰ ਪੀ ਕੇ ਬੰਦੇ ਨੂੰ ਸ਼ਰਾਰਤ ਫੁਰਦੀ ਹੈ, ਇਲਤ ਫੁਰਦੀ ਹੈ, ਗਲਤ ਕੰਮ ਕਰਨ ਲਈ ਬੰਦਾ ਸੋਚਦਾ। ਇਸ ਲਈ ਜਿਹੜੇ ਗੁਰੂ ਦੇ ਸਿੱਖ ਨੇ, ਉਹਨਾਂ ਨੂੰ ਤਾਂ ਇਸ ਗੱਲ ਤੋਂ ਹਮੇਸ਼ਾ ਲਈ ਗੁਰੂ ਮਹਾਰਾਜ ਨੇ ਬਚਾਇਆ ਹੈ। ਪਰ ਪਤਾ ਨਹੀਂ ਕਿਉਂ ਅਸੀਂ ਗੁਰੂ ਮਹਾਰਾਜ ਦੇ ਬਚਨਾਂ ਨੂੰ ਭੁੱਲ ਗਏ ਹਾਂ, ਅਸੀਂ ਗੁਰਬਾਣੀ ਤੋਂ ਦੂਰ ਚਲੇ ਗਏ ਹਾਂ। ਇਸੇ ਲਈ ਅਸੀਂ ਇਹਨਾਂ ਚੀਜ਼ਾਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ। ਚਲੋ ਖੈਰ, ਸਤਿਗੁਰੂ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨ। ਗੁਰਸਿੱਖ ਨੂੰ ਤਾਂ ਕੋਈ ਵੀ ਕਿਸੇ ਕਿਸਮ ਦਾ ਨਸ਼ਾ ਬਵਰਜਿਤ ਹੈ। ਖਾਣ ਦੀ ਗੱਲ ਹੈ, ਪਹਿਨਣ ਦੀ ਗੱਲ ਹੈ, ਅਸਵਾਰੀ ਦੀ ਗੱਲ ਹੈ, ਅਤੇ ਬਾਕੀ ਘਰ ਮੰਦਰਾਂ ਅਤੇ ਪਰਿਵਾਰ ਦੀ ਗੱਲ ਹੈ। ਅਤੇ ਗੁਰੂ ਮਹਾਰਾਜ ਨੇ ਕਿੰਨਾ ਸੋਹਣਾ ਉਪਦੇਸ਼ ਦਿੱਤਾ ਸਾਨੂੰ, ਬਈ ਕਦੇ ਇਸ ਨੂੰ ਪੜ੍ਹਿਆ ਕਰੋ, ਵਿਚਾਰਿਆ ਕਰੋ, ਅਤੇ ਕੁਛ ਸਾਨੂੰ ਪਤਾ ਲੱਗੇ ਸਾਡੇ ਗੁਰੂ ਨੇ ਸਾਡੇ ਲਈ ਕੀ ਸਿੱਖਿਆ ਦਿੱਤੀ ਹੈ। ਅਤੇ ਅਸੀਂ ਆਪਣੀ ਮਰਜ਼ੀ ਨਾਲ ਹੀ ਗਲਤ ਪਾਸੇ ਤੁਰ ਪੈਂਦੇ ਹਾਂ, ਅਤੇ ਫਿਰ ਜਦੋਂ ਦੁੱਖ ਆਉਂਦਾ ਹੈ ਅਤੇ ਫਿਰ ਅਸੀਂ ਹੋਰਾਂ ਕੋਲ ਭੱਜਦੇ ਹਾਂ ਵੀ ਸਾਨੂੰ ਆਹ ਤਕਲੀਫ ਹੈ, ਆਹ ਦੁੱਖ ਹੈ, ਦੱਸੋ ਜੀ ਕੀ ਕਰੀਏ। ਪਹਿਲਾਂ ਕਿਉਂ ਨਹੀਂ ਸੋਚਦੇ? ਜਦੋਂ ਗੁਰੂ ਕਹਿੰਦਾ ਬਈ ਸ਼ਰਾਬ ਨਹੀਂ ਪੀਣੀ, ਤੂੰ ਆਹ ਕੰਮ ਨਹੀਂ ਕਰਨਾ, ਬੁਰਾ ਕੰਮ ਨਹੀਂ ਕਰਨਾ, ਉਸ ਵੇਲੇ ਤਾਂ ਅਸੀਂ ਹਟਦੇ ਨਹੀਂ। ਅਤੇ ਜਦੋਂ ਬਿਮਾਰੀਆਂ ਲੱਗਦੀਆਂ ਨੇ, ਡਾਕਟਰ ਕੋਲ ਜਾਣਾ ਪੈ ਜਾਂਦਾ, ਫਿਰ ਡਾਕਟਰ ਕਹਿੰਦਾ ਭਾਈ ਇਹ ਕੰਮ ਨਹੀਂ ਕਰਨਾ, ਜੇ ਪੀਵੇਂਗਾ ਤਾਂ ਬਸ ਥੋੜ੍ਹੇ ਦਿਨਾਂ ਦੇ ਵਿੱਚ ਹੀ ਤੇਰੀ ਮੌਤ ਹੋ ਸਕਦੀ। ਉਸ ਵੇਲੇ ਵੀ ਤਾਂ ਛੱਡਦੇ ਹੀ ਹਾਂ, ਜੇ ਪਹਿਲਾਂ ਹੀ ਛੱਡ ਦੇਈਏ ਅਤੇ ਰੋਗ ਸੋਗ ਤੋਂ ਬਚ ਜਾਈਏ ਤਾਂ ਹੋਰ ਇਸ ਤੋਂ ਬਿਹਤਰ ਕੀ ਹੁੰਦਾ? ਅਸੀਂ ਗੁਰੂ ਦੇ ਕਿਆਂ 'ਤੇ ਛੱਡਦੇ ਨਹੀਂ ਅਤੇ ਡਾਕਟਰ ਦੇ ਕਿਆਂ ਛੱਡਣ ਲਈ ਤਿਆਰ ਹੁੰਦੇ ਹਾਂ? ਇਹਦਾ ਮਤਲਬ ਡਾਕਟਰ ਹੀ ਸਾਡੇ ਲਈ ਵੱਡਾ ਹੋਇਆ, ਆਦਮੀ ਵੱਡਾ ਹੋ ਗਿਆ। ਕਈ ਤਾਂ ਫਿਰ ਵੀ ਮੂੰਹ ਮਾਰਨੋਂ ਨਹੀਂ ਹਟਦੇ, ਬਿਮਾਰ ਹੋ ਕੇ ਵੀ ਫਿਰ ਵੀ ਨਹੀਂ ਹਟਦੇ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਪਰ ਸਤਿਗੁਰੂ ਮਹਾਰਾਜ ਨੇ ਜੋ ਸਿੱਖਿਆ ਸਾਨੂੰ ਬਖਸ਼ੀ ਹੈ ਅਤੇ ਇਹਨੂੰ ਹਰ ਗੁਰਸਿੱਖ ਮਾਈ ਭਾਈ ਨੇ ਵਿਚਾਰਨਾ। ਚਲੋ ਅੱਜ ਇੰਨਾ ਕੁ ਹੀ, ਕਿਉਂਕਿ ਸ਼ਬਦ ਦੀ ਵਿਚਾਰ ਕੁਛ ਵਿਸਤਾਰ ਦੇ ਵਿੱਚ ਹੋ ਗਈ ਅਤੇ ਜ਼ਰੂਰੀ ਵੀ ਸੀ। ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹ ਸਿੱਖਿਆ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ ਅਤੇ ਇਹਦੇ ਨਾਲ ਅਸੀਂ ਆਪਣਾ ਖਾਣਾ ਪਹਿਨਣਾ ਅਤੇ ਅਸਵਾਰੀ ਅਤੇ ਘਰ ਮੰਦਰਾਂ ਦੀ ਖੁਸ਼ੀ ਸਹੀ ਢੰਗ ਦੇ ਨਾਲ ਕਿਵੇਂ ਮਾਣ ਸਕਦੇ ਹਾਂ, ਬਸ ਇਹ ਸਿੱਖਿਆ ਆਪਾਂ ਗ੍ਰਹਿਣ ਕਰਨੀ ਹੈ। ਸਤਿਗੁਰੂ ਮਿਹਰ ਕਰਨ, ਇਹ ਸਿੱਖਿਆ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਚੁੱਕਾਂ ਸੰਗਤ ਨੇ ਖਿਮਾ ਕਰਨੀਆਂ।
ਬਾਬਾ ਹੋਰ ਸੌਣਾ ਖੁਸ਼ੀ ਖੁਆਰ, ਜਿਤ ਸੁੱਤੈ ਤਨ ਪੀੜੀਐ ਮਨ ਮਹਿ ਚੱਲੇ ਵਿਕਾਰ। ਰਹਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।